الحمد لله الحمد لله وكفى والصلاة والسلام على عباده الذين اصطفى ما بعد فأعوذ بالله السميع العليم من الشيطان الرجيم فانطلقا حتى إذا ركبا في السفينة خرقها قال خرقتها لتغرق أهلها لقد جئت شيئا إمرا صدق الله العلي العظيم رب اشرح لي صدري ويسر لي امري واحلل عقدة من لساني يفقهوا قولي اللهم ربنا الهمنا رشدنا واعذنا من شرور انفسنا آمین یا رب العالمین. اس آیت تو حضرت موسیٰ علیہ السلام دا تے خضر دا او سفر جدے واسطے حضرت موسیٰ علیہ السلام گئے سن او شروع ہویا. پہلے مرحلے تے دوویں چلے فن تلاقا تر پے حتا ازا رقبہ فی سفینہ تے دونوں سوار ہو گئے ایک کشتی چ خر کہا تے جس وی او کشتی جیڑی ہے انہیں او دریا دے انہاں نوں پار نگایا انہاں نے انہوں پھاڑ دیتا. کالا اخرکتا لے تگرے کہلا ہے تت موسیٰ علیہ السلام کو برداشت نہیں ہویا. کہن لگے چنگی گل ہے بھائی تو اینو پھاڑ دیتا ہے تاکہ جڑے لوگ نے وہ ادھے سوار ہون تے غرق ہو جان. لقد جئت شیئا امرا تو تے بڑا ہی انوکھا کام کیتا ہے. قال لم اقل انک لن تستطیع معی صبرا انہاں پھر یاد دوایا کیا تو میرے نال وعدہ نہیں سی کیتا. الم اقل کیا میں تینوں آخیا نہیں سی انک لن تستطیع معی صبرا کہ تو میرے نال صبر نہیں کرن لگا تیرے کو برداشت نہیں ہونا. قال لا تؤاخذنی بما نسیت تو موسیٰ علیہ السلام کہن لگے تو میرے تے پکڑ نہ کر اس تو کہ میں بھول گیا. بلا ترہقنی میں نمری اسرا اور میرے اتے میرے کام وچ تنگی نہ کر. فن تلقا انہیں پھر اجازت دیتی نال جان دی پھر دو میں تر پے حتی جا لقیا غلامن فقتلہ انہاں دا گزر ہویا ایک بستی دے لاگوں دی تو اتھے منڈے پہ کھیڑ دے سن. انہاں نے ملاقات ہوئی ایک لڑکے نال تو اس نے انہوں قتل کرتا. قالا قتلت نفسا زکیتا بغیر نفس تت موسیٰ علیہ السلام کیویں برداشت کر سکتے سن کہ ایک نفس نو قتل کر دیتا جائے بغیر کسی گناہ تو کیونکہ ہر نفس جڑا محترم ہے اور اللہ دے رسول سن. وہ کہن لگے اقتلت نفسا زکیتا کیا تو قتل کیتا ایک پاک جان نو بغیر نفس بغیر کسی قتل دے بغیر کسی بدلے دے لقد جئت شیئا نکرا یہ تے تو بہت ہی برا کام کیتا ہے. قال لم اقل لك انك لن تستطيع معي صبرا انہاں پھر یاد کروایا میں تینوں آکھیا نہیں سی کہ تو میرے نال صبر نہیں کر سکن لگا برداشت نہیں کر سکن لگا. قال ان سالتک عن شیء بعدہا تو حضرت موسیٰ علیہ السلام کو کوئی ادھا جواز نہیں سی انہاں وعدہ کیتا ہویا سی کہ میں تیرے حکم دے خلاف نہیں کروں گا لیکن انہاں پھر عرض کیتی ان سالتوں کا انشین بادہا اگر ہن میں تیرے کولوں کوئی سوال کراں گا فلا تو صاحب نہیں تے پھر تو مینوں نال نہ رکھے قد بلغت من لدنی عذرا بے شک تو حجت قائم کر دیتی ہے میرے کول ہن کوئی بہانہ نہیں رہ گیا. فن تلقا پھر دوویں تر پے حتی اذا اتیا اہل قریۃ استطعما اہلہا انہاں دا گزر ہویا ایک پنڈ وچوں ایک بستی وچوں انہوں نے انہوں کو روٹی منگی بھوک لگی سی بھائی ساری مہمان نوازی کرو فا باؤ تو بستی والیا نے انہوں نے روٹی کھوان تو انکار کرتا. یزیفو ہما کے انہوں نے مہمان بنا فوجدا فیہا جدارن تو انہوں نے ویکھیا کہ ایک دیوار ہے اتھے بستی دے وچ یرید وین قزا وہ بالکل ڈگن تے آئی ہوئی فا کاما ہو انہوں نے اس دیوار نو سیدھا کرنا شروع کر دیتا انہوں دوبارہ جڑا ہے وہ مرمت کرنی شروع کر دی. قال لوش ترت تخت علیہ حجرا تو جس میں مرمت کر دیتی تو حضرت موسیٰ علیہ السلام پھر کہنے لگے بھائی اگے یہ کولوں اجرت ہی لے لینو مزدوری لے لینو انہیں ساری مہمان نوازی نہیں کیتی سانو روٹی بھی نہیں کھوائی اور تو مفت انہاں دا کم کرتا ہے. ਉਹਨਾਂ ਕੋਲ ਫਿਰ ਨਹੀਂ ਰਿਹਾ ਗਿਆ, ਫਿਰ ਉਹਨਾਂ ਨੇ ਸਵਾਲ ਕਰਤਾ, ਕਾਲ ਹਾਜ਼ਾ ਫਿਰਾ ਕੋ ਬੈਨੀ ਵਾ ਬੈਨਕ। ਉਹ ਕਹਿਣ ਲੱਗੇ ਦੇਖ ਇਹ ਮੇਰੇ ਔਰ ਤੇਰੇ ਦਰਮਿਆਨ ਜੁਦਾਈ, ਮੈਂ ਤਿੰਨ ਵਾਰੀ ਬਰਦਾਸ਼ਤ ਕੀਤਾ ਹੈ ਤੇ ਤੂੰ ਵਾਅਦਾ ਕੀਤਾ ਸੀ ਕਿ ਹੁਣ ਜੇ ਮੈਂ ਸਵਾਲ ਕਰਾਂਗਾ ਤੇ ਫਿਰ ਤੂੰ ਮੈਨੂੰ ਬੇਸ਼ੱਕ ਨਾਲ ਨਾ ਰੱਖੀ ਔਰ ਤੂੰ ਫਿਰ ਸਵਾਲ ਕਰਤਾ। ਸੌ ਨੱਬੇ ਕੁ ਬਿਤਾਵੀ ਲੈ ਮਾਲਮ ਤਸਤੇ ਆ ਲੈ ਸਬਰਾ, ਹੁਣ ਮੈਂ ਤੈਨੂੰ ਦੱਸਦਾ ਹਾਂ ਕਿ ਇਹਦਾ ਅੰਜਾਮ ਕੀ ਆ, ਇਹਦੀ ਅਸਲ ਹਕੀਕਤ ਕੀ ਆ, ਤਾਵੀਲ ਕੀ ਆ ਜਿਹਦੇ ਤੇ ਤੂੰ ਸਬਰ ਨਹੀਂ ਕਰ ਸਕਿਆ। ਇਹ ਕਿ ਜਿਹੜੀ ਚੀਜ਼ ਹੈ ਉਹਦੀ ਹਕੀਕਤ ਜਿਹੜੀ ਹੈ ਉਹ ਬਾਜ ਦਫ਼ਾ ਇਨਸਾਨ ਦੀ ਨਜ਼ਰਾਂ ਤੋਂ ਪੋਸ਼ੀਦਾ ਹੁੰਦੀ, ਉਹਦੇ ਜ਼ਾਹਿਰ ਨੂੰ ਦੇਖ ਰਿਹਾ ਹੁੰਦਾ ਲੇਕਿਨ ਪਿੱਛੇ ਅੱਲਾਹ ਤਾਲਾ ਦੀ ਕੋਈ ਨਾ ਕੋਈ ਕੁਦਰਤ ਕਾਰ ਫਰਮਾ ਹੁੰਦੀ ਹੈ, ਕੋਈ ਨਾ ਕੋਈ ਹਿਕਮਤ ਕਾਰ ਫਰਮਾ ਹੁੰਦੀ। ਇਹੀ ਮਾਮਲਾ ਸੀ ਜਿਹੜਾ ਉਹਨਾਂ ਨੂੰ ਸਮਝਾਉਣ ਵਾਸਤੇ ਅੱਲਾਹ ਤਾਲਾ ਨੇ ਸਫ਼ਰ ਤੇ ਘੱਲਿਆ ਸੀ। ਨਾਚ ਫਿਰ ਉਹਨੇ ਦੱਸਿਆ ਕਿ ਅਸਲ ਇਹਨਾਂ ਦੀ ਹਕੀਕਤ ਕੀ ਹੈ ਜਿਹੜੇ ਵਾਕਏ ਹੋਏ ਨੇ। ਕਾਲ ਹਾਜ਼ਾ ਫਿਰਾਕ ਬੈਨੀ ਬੈਨਕ ਸੌ ਨੱਬੇ ਕੁ ਬਿਤਾਵੀਲ ਮਾਲਮ ਤਸਤੇ ਅਲੈ ਸਬਰਾ ਅੰਮਾ ਸਫ਼ੀਨਾ ਤੋਂ ਫਕਾਨਤ ਲੇ ਮਸਾਕੀਨ। ਉਹਨੇ ਦੱਸਿਆ ਉਹ ਜਿਹੜੀ ਕਸ਼ਤੀ ਸੀ ਜਿਹਨੂੰ ਮੈਂ ਫਾੜਿਆ, ਇਹ ਬਿਲਕੁਲ ਗਰੀਬ ਲੋਕ ਸਨ ਜਾਂ ਮਲੂਨਾ ਫਿਲ ਬਾਹਰੇ ਜਿਹੜੇ ਮਜ਼ਦੂਰੀ ਕਰਦੇ ਸਨ ਇੱਥੇ ਦਰਿਆ ਦੇ ਉੱਤੇ। ਫਾਰਤ ਤੁਹਾਨੂੰ ਆਈ ਬਹਾ ਤੇ ਮੈਂ ਚਾਹਿਆ ਕਿ ਉਹਨੂੰ ਐਬਦਾਰ ਕਰਦੇ ਆ, ਉਸ ਦੀ ਕਸ਼ਤੀ ਜਿਹੜੀ ਆ ਉਹਦਾ ਇੱਕ ਤਖਤਾ ਫਾੜ ਕੇ ਉਹਨੂੰ ਐਬ ਲਾਤਾ। ਬਕਾਨਾ ਬਰਾਹ ਮਰੇਕੁਨ, ਕਿਉਂਕਿ ਪਿੱਛੇ ਬਾਦਸ਼ਾਹ ਆ ਰਿਹਾ ਸੀ। ਯਖਜ਼ੂ ਕੁੱਲਾ ਸਫੀਨਾ ਤਿੰਨ ਗਸਬਾ, ਉਹ ਸਾਰੀਆਂ ਕਸ਼ਤੀਆਂ ਜਿਹੜੀਆਂ ਨੇ ਉਹ ਲੋਕਾਂ ਕੋਲੋਂ ਖੋ ਰਿਹਾ ਸੀ ਤੇ ਮੈਂ ਬਜਾਏ ਇਸ ਦੇ ਕਿ ਇਹਨਾਂ ਦੀ ਪੂਰੀ ਕਸ਼ਤੀ ਜਾਂਦੀ ਰਹਿੰਦੀ, ਇਹਨਾਂ ਦੀ ਕਸ਼ਤੀ ਬਚਾ ਲਈ ਆ, ਇੱਕ ਉਹਦਾ ਜਿਹੜਾ ਹੈ ਫੱਟਾ ਫਾੜਿਆ ਇਹ ਉਹਨੂੰ ਦੁਬਾਰਾ ਮੁਰੰਮਤ ਕਰ ਲੈਣਗੇ ਤੇ ਉਹਦੇ ਨਾਲ ਆਪਣਾ ਕੰਮ ਚਲਾਉਂਦੇ ਰਹਿਣਗੇ ਤੇ ਦੇਖ ਲਾ ਮੈਂ ਉਹਨਾਂ ਦਾ ਨੁਕਸਾਨ ਨਹੀਂ ਕੀਤਾ, ਉਹਨਾਂ ਦਾ ਭਲਾ ਕੀਤਾ। ਵਾਮਲ ਗੁਲਾਮ ਫਕਾਨਾ ਬਵਾਹ ਮੋਮਿਨੈਨ, ਔਰ ਜਿਹੜੇ ਮੁੰਡੇ ਨੂੰ ਮੈਂ ਮਾਰਿਆ ਜਿਹਨੂੰ ਕਤਲ ਕੀਤਾ, ਫਾ ਬਵਾਹ ਮੋਮਿਨੈਨ, ਉਹਦੇ ਮਾਂ ਬਾਪ ਬੜੇ ਹੀ ਮੋਮਿਨ ਸਨ ਨੇਕ ਸਨ। ਫਖਸ਼ੀਨਾ ਯੁਰਹਿਕਾ ਹਮਾ ਤੂ ਗਿਆਨਾਂ ਨੂੰ ਕੁਫਰਾ, ਤੇ ਅਸੀਂ ਡਰੇ ਸਾਂ ਉਹਦੀਆਂ ਹਰਕਤਾਂ ਤੋਂ ਕਿ ਉਹ ਤੇ ਉਹਨਾਂ ਨੂੰ ਬੜਾ ਹੀ ਬਦਨਾਮ ਕਰੇਗਾ ਆਪਣੀ ਸਰਕਸ਼ੀ ਦੀ ਵਜ੍ਹਾ ਤੋਂ ਔਰ ਕੁਫਰ ਦੀ ਵਜ੍ਹਾ ਤੋਂ, ਨਾਸ਼ੁਕਰੀ ਦੀ ਵਜ੍ਹਾ ਤੋਂ। ਉਹਨਾਂ ਦਾ ਬੇਅਦਬ ਸੀ ਔਰ ਸਾਨੂੰ ਡਰ ਸੀ ਕਿ ਉਹਨਾਂ ਦੀ ਬਦਨਾਮੀ ਦਾ ਜ਼ਰੀਆ ਬਣੇਗਾ। ਫਾਰਦ ਨਾ ਯੁਬਦਿਲ ਹਮਾ ਰੱਬੋ ਹਮਾ ਖੈਰ ਮਿਨ ਹੋ, ਤੇ ਅਸਾਂ ਇਹ ਚਾਹਿਆ ਕਿ ਅੱਲਾਹ ਤਾਲਾ ਉਹਦੇ ਬਦਲੇ ਉਹਨਾਂ ਨੂੰ ਹੋਰ ਔਲਾਦ ਦੇ ਦੇਗਾ। ਜ਼ਕਾਤਨ, ਜਿਹੜੀ ਜ਼ਿਆਦਾ ਸੁਥਰੀ ਹੋਏਗੀ, ਵਾਕਰਾਬੋ ਰੋਹਮਾ, ਔਰ ਵਧੇਰੇ ਉਹਨਾਂ ਨਾਲ ਮੁਹੱਬਤ ਕਰਨ ਵਾਲੀ ਹੋਏਗੀ। ਵਾਮਲ ਜਿਦਾਰੋ, ਔਰ ਉਹ ਜਿਹੜੀ ਦੀਵਾਰ ਸੀ, ਫਕਾਨ ਵਾਲੇ ਗੁਲਾਮਾਂ ਨੇ ਯਤੀਮਾਂ ਨੇ ਫਿਰ ਮਦੀਨਾ ਤੇ, ਉਹ ਦੀਵਾਰ ਜਿਹੜੀ ਆ ਉਹ ਦੋ ਯਤੀਮਾਂ ਦੀ ਸੀ ਜਿਹੜੇ ਉਸ ਸ਼ਹਿਰ ਵਿਚ ਰਹਿੰਦੇ ਸਨ। ਵਕਾਨਾ ਤਹਤਹੂ ਕੰਦੁਲਰਹਮਾ, ਉਹ ਦੀਵਾਰ ਦੇ ਥੱਲੇ ਉਹਨਾਂ ਵਾਸਤੇ ਖਜ਼ਾਨਾ ਸੀ। ਵਕਾਨਾ ਅਬੂਹਮਾ ਸਾਲਿਹਾ, ਔਰ ਉਹਨਾਂ ਦਾ ਬਾਪ ਜਿਹੜਾ ਉਹ ਨੇਕ ਆਦਮੀ ਸੀ, ਉਹਦੀ ਨੇਕ ਕਮਾਈ ਦੇ ਨਾਲ ਉਹਨੇ ਜੋੜਿਆ ਹੋਇਆ ਸੀ ਔਰ ਉਹਨਾਂ ਵਾਸਤੇ ਛੱਡਿਆ ਹੋਇਆ ਸੀ। ਫਾਰਾ ਦਾ ਰੱਬੋ ਕਾਂ ਯਬਲੋਗਾ ਸ਼ੁੱਧਾ ਹਮਾ, ਤੇ ਹੁਣ ਉਹ ਅਗਰ ਦੀਵਾਰ ਗਿਰ ਜਾਂਦੀ ਤੇ ਲੋਕਾਂ ਨੇ ਉਹ ਖਜ਼ਾਨਾ ਲੁੱਟ ਲੈਣਾ ਸੀ, ਤੇ ਤੇਰੇ ਰੱਬ ਨੇ ਚਾਹਿਆ ਯਬਲੋਗਾ ਸ਼ੁੱਧਾ ਹਮਾ ਕਿ ਉਹ ਆਪਣੀ ਜਵਾਨੀ ਨੂੰ ਪਹੁੰਚ ਜਾਣ, ਬਈਸ ਤਖਰਜਾ ਕੰਦਾ ਹਮਾ, ਤੇ ਫਿਰ ਉਹ ਆਪਣਾ ਖਜ਼ਾਨਾ ਕੱਢ ਲੈਣ। ਰਹਿਮਤ ਰੱਬਿਕ, ਇਹ ਹੈ ਤੇਰੇ ਰੱਬ ਦੀ ਮਿਹਰਬਾਨੀ ਜਿਹਦਾ ਇਹ ਜ਼ਹੂਰ ਹੋਇਆ। ਵਮਾ ਫਾਲਤੋ ਹੁਆ ਨਮਰੀ, ਔਰ ਦੇਖ ਮੈਂ ਜੋ ਕੁਛ ਵੀ ਕੀਤਾ ਹੈ ਆਪਣੀ ਮਰਜ਼ੀ ਨਾਲ ਨਹੀਂ ਕੀਤਾ, ਬਲਕਿ ਅੱਲਾ ਦੇ ਇਜ਼ਨ ਨਾਲ ਕੀਤਾ ਹੈ, ਅੱਲਾ ਦੀ ਰਜ਼ਾ ਨਾਲ ਕੀਤਾ ਹੈ, ਅੱਲਾ ਦੇ ਹੁਕਮ ਨਾਲ ਕੀਤਾ। ਜ਼ਾਲਿਕ ਤਾਵੀਲ ਮਾਲਮ ਤਸਤੇ ਅਲੈ ਸਬਰਾ, ਇਹ ਹੈ ਉਹਦਾ ਅੰਜਾਮ ਜਿਹਦੇ ਤੇ ਤੂੰ ਸਬਰ ਨਹੀਂ ਕਰ ਸਕਿਆ, ਉਹਦੀ ਇਹ ਹਕੀਕਤ ਹੈ। ਤੇ ਇਹ ਹੈ ਉਹ ਵਾਕਿਆ ਜਿਹਦੇ ਤਹਿਤ ਪਤਾ ਹੁੰਦਾ ਕਿ ਬਾਜ਼ ਦਫ਼ਾ ਇਨਸਾਨ ਆਪਣੇ ਲਿਹਾਜ਼ ਦੇ ਨਾਲ ਦੁਨੀਆਂ ਤੇ ਦੇਖਦਾ ਕਿ ਉੱਤੇ ਕੋਈ ਮੁਸੀਬਤ ਆਈ ਹੈ ਔਰ ਸਮਝਦਾ ਕਿ ਮੇਰਾ ਸ਼ਾਇਦ ਨੁਕਸਾਨ ਹੋ ਰਿਹਾ, ਲੇਕਿਨ ਜਿਹੜੀ ਪੂਰੀ ਕਾਇਨਾਤ ਦਾ ਮਾਮਲਾ ਹੈ ਉਹਦੇ ਲਿਹਾਜ਼ ਨਾਲ ਪਿੱਛੇ ਕੋਈ ਨਾ ਕੋਈ ਉਹਦੇ ਪਿੱਛੇ ਖੈਰ ਜਿਹੜੀ ਹੈ ਉਹ ਕਾਰ ਫਰਮਾ ਹੁੰਦੀ ਹੈ, ਕਿਉਂਕਿ ਅੱਲਾਹ ਤਾਲਾ ਦੇ ਹੱਥ ਵਿੱਚ ਖੈਰ ਹੀ ਖੈਰ ਹੈ। ਇਹ ਹੈ ਉਹ ਚੀਜ਼ ਜਿਹੜੀ ਇਨਸਾਨ ਨੂੰ ਸਮਝਣੀ ਚਾਹੀਦੀ ਆ, ਤੇ ਉਹਦੇ ਫਿਰ ਈਮਾਨ ਦਾ ਤਕਾਜ਼ਾ ਹੈ ਕਿ ਅੱਲਾਹ ਦੀ ਰਜ਼ਾ ਤੇ ਰਾਜ਼ੀ ਰਹਿ, ਜੋ ਕੁਛ ਵੀ ਉਹਦੇ ਤੇ ਵਾਰਦ ਹੁੰਦਾ ਉਹਨੂੰ ਬਰਦਾਸ਼ਤ ਕਰੇ, ਕਿਉਂਕਿ ਇੱਥੇ ਕੁਛ ਵੀ ਵਾਰਦ ਨਹੀਂ ਹੁੰਦਾ ਅੱਲਾਹ ਦੇ ਇਜ਼ਨ ਤੇ ਬਗੈਰ, ਜੋ ਵੀ ਹੁੰਦਾ ਅੱਲਾਹ ਦੇ ਇਜ਼ਨ ਨਾਲ ਹੁੰਦਾ, ਤੇ ਈਮਾਨ ਦਾ ਤਕਾਜ਼ਾ ਫਿਰ ਉਹਨੂੰ ਬਰਦਾਸ਼ਤ ਕਰੇ, ਔਰ ਜੋ ਵੀ ਉਹਦੇ ਕੋਲੋਂ ਮਾਮਲਾ ਹੁੰਦਾ ਹੈ ਤੇ ਉਹਦੇ ਵਿੱਚ ਅੱਲਾਹ ਔਰ ਉਹਦੇ ਰਸੂਲ ਦੀ ਇਤਾਤ ਕਰੇ, ਅੱਲਾਹ ਔਰ ਉਹਦੇ ਰਸੂਲ ਦੇ ਅਹਕਾਮ ਦੀ ਪਾਬੰਦੀ ਕਰੇ। ਬਈ ਸਲੂਨ ਕਾਨ ਦਿਲ ਕਰਨਾ ਹੈ, ਇਹ ਹੁਣ ਇੱਕ ਹੋਰ ਵਾਕਿਆ ਹੈ ਤੀਸਰਾ। ਇਹ ਹਨ ਜਿਹੜੇ ਉਹ ਸਵਾਲ ਕੀਤੇ ਸਨ ਤਿੰਨ ਕੁਰੈਸ਼ ਨੇ ਨਬੀ ਅਕਮ ਸੱਲਾ ਸਲਮ ਕੋਲੋਂ, ਰੂਹ ਦੇ ਬਾਰੇ ਚ, ਅਸਾਬੇ ਕਾਫ ਦੇ ਬਾਰੇ ਚ ਔਰ ਜ਼ੁਲਕਰਨੈਨ ਦੇ ਬਾਰੇ। ਇਹ ਕਿਉਂ ਨਾ ਪੁੱਛੇ, ਕਿਉਂਕਿ ਜ਼ੁਲਕਰਨੈਨ ਜਿਹੜਾ ਉਹਨਾਂ ਦਾ ਨਜਾਤ ਦਹਿੰਦਾ ਸੀ। ਇਹ ਕਿ ਬਨੀ ਇਸਰਾਇਲ ਦੇ ਉੱਤੇ ਬਖਤ ਨਸਰ ਨੇ ਹਮਲਾ ਕੀਤਾ ਸੀ ਯਰੂਸ਼ਲਮ ਤੇ 500 ਕਾਫ ਮਕੀਤ ਕਾਫ ਮੀਮ ਚ ਕਬਲੇ ਮਸੀਹ ਚ, ਉਹਨੇ ਹੈਕਲੇ ਸੁਲੇਮਾਨੀ ਬਰਬਾਦ ਕਰਤਾ ਸੀ ਔਰ ਪੂਰਾ ਯਰੂਸ਼ਲਮ ਜਿਹੜਾ ਉਜਾੜ ਦਿੱਤਾ ਸੀ ਔਰ ਉੱਥੇ ਦੇ ਸਾਰੇ ਰਹਿਣ ਵਾਲਿਆਂ ਨੂੰ ਕੈਦੀ ਬਣਾ ਕੇ ਲੈ ਗਿਆ ਸੀ ਬਾਬਲ ਚ। ਇਹ ਬਾਦਸ਼ਾਹ ਸੀ ਫਾਰਸ ਦਾ ਜ਼ੁਲਕਰਨੈਨ, ਜਿਹਨੇ ਫਿਰ ਹਮਲਾ ਕੀਤਾ ਬਾਬਲ ਤੇ, ਅਰਾਕ ਤੇ, ਔਰ ਅਰਾਕ ਸਾਰਾ ਫਤਹ ਕੀਤਾ। ਇਹਨੇ ਫਿਰ ਫਾਰਸ ਨੂੰ ਤੇ ਅਰਾਕ ਨੂੰ ਦੋਹਾਂ ਨੂੰ ਮਿਲਾ ਕੇ ਇੱਕ ਹਕੂਮਤ ਬਣਾ ਲਈ, ਇੱਕ ਸਲਤਨਤ ਬਣਾ ਦਿੱਤੀ ਔਰ ਉਹਦੀ ਨਿਸ਼ਾਨੀ ਲਈ ਆਪਣੇ ਤਾਜ ਦੇ ਵਿੱਚ ਦੋ ਸਿੰਘ ਲਾਏ ਹੋਏ ਸਨ ਕਿ ਦੋ ਮਮਲਕਤਾਂ ਨੂੰ ਇਹਨੇ ਜੋੜ ਲਿਆ। ਇਹ ਸਨ ਜ਼ੁਲਕਰਨੈਨ। ਉਹਨਾਂ ਨੇ ਹਮਲਾ ਕੀਤਾ ਬਾਬਲ ਤੇ, ਉਸ ਬਾਬਲ ਨੂੰ ਫਤਹ ਕੀਤਾ ਔਰ ਉੱਥੇ ਦੇ ਬਾਦਸ਼ਾਹ ਜਿਹੜੇ ਆ ਉਹਨਾਂ ਨੂੰ ਸਰਨਗੂ ਕਰਕੇ ਤੇ ਬਨੀ ਇਸਰਾਇਲ ਨੂੰ ਇਜਾਜ਼ਤ ਦਿੱਤੀ ਕਿ ਜਾਓ ਜਾ ਕੇ ਫਿਰ ਜਾ ਕੇ ਤੁਸੀਂ ਯਰੂਸ਼ਲਮ ਚ ਆਬਾਦ ਹੋ ਜਾਓ। ਨਾ ਚ ਇਹ ਉਹਨਾਂ ਦਾ ਨਜਾਤ ਦਹਿੰਦਾ ਸੀ, ਉਹਨਾਂ ਨੂੰ ਉੱਥੋਂ ਆਜ਼ਾਦੀ ਦਵਾਈ ਸੀ, ਇਸ ਕਰਕੇ ਉਹਦੇ ਬਾਰੇ ਚ ਉਹਨਾਂ ਨੇ ਸਵਾਲ ਕੀਤਾ ਕਿ ਉਹਨਾਂ ਦੇ ਬਾਰੇ ਪੁੱਛੋ ਕੌਣ ਸਾ। ਇਹ ਅੱਲ੍ਹਾ ਦਾ ਬੰਦਾ ਜਿਹੜਾ ਹੈ ਇਹਦੇ ਬਾਰੇ ਚ ਆਉਂਦਾ ਹੈ ਕਿ ਬਚਪਨ ਦੇ ਵਿੱਚ ਇਹ ਤਖ਼ਤ ਦਾ ਵਾਰਸ ਸੀ, ਲੇਕਿਨ ਸਾਜਿਸ਼ ਕਰਕੇ ਦੂਸਰੇ ਆਦਮੀ ਜਿਹੜੇ ਸਨ ਉਹਨਾਂ ਤਖ਼ਤ ਤੇ ਕਬਜ਼ਾ ਕਰ ਲਿਆ ਤੇ ਇਹਨੂੰ ਫਿਰ ਉਥੋਂ ਨਿਕਲ ਕੇ ਹਿਜਰਤ ਕਰਨੀ ਪਈ। ਜੰਗਲ ਦੇ ਵਿੱਚ ਜਿਹੜਾ ਹੈ ਇਹ ਪਲਿਆ ਔਰ ਇਸੇ ਦੌਰਾਨ ਕਿਸੇ ਨਬੀ ਦੇ ਨਾਲ ਇਹਦਾ ਤਾਲਕ ਪੈਦਾ ਹੋਇਆ ਤੇ ਉਹਦੇ ਤੇ ਈਮਾਨ ਲਿਆਇਆ ਔਰ ਤਾਲੀਮ ਜਿਹੜੀ ਹਾਸਲ ਕੀਤੀ। ਇਹਨੇ ਫਿਰ ਆਪਣੀ ਫੌਜ ਜਮ੍ਹਾਂ ਕਰਕੇ ਦੁਬਾਰਾ ਕਬਜ਼ਾ ਕੀਤਾ ਆਪਣੇ ਤਖ਼ਤ ਤੇ ਔਰ ਫਿਰ ਫਤੂਹਾਤ ਕੀਤੀਆਂ ਔਰ ਪੂਰਾ ਇਰਾਕ ਜਿਹੜਾ ਹੈ ਉਹਨੂੰ ਵੀ ਫਤਹਿ ਕਰ ਲਿਆ। ਅੱਲਾਹ ਤਾਲਾ ਦਾ ਨੇਕ ਬਾਦਸ਼ਾਹ ਸੀ। ਇਹ ਦੱਸਿਆ ਜਾ ਰਿਹਾ ਕਿ ਦੇਖੋ ਜਿਨ੍ਹਾਂ ਨੂੰ ਅੱਲਾਹ ਤਾਲਾ ਹਦਾਇਤ ਦਿੰਦਾ ਹੈ ਉਹ ਬਾਦਸ਼ਾਹ ਮਿਲਣ ਦੇ ਬਾਅਦ ਵੀ ਉਹਨਾਂ ਸਰਕਸ਼ੀ ਨਹੀਂ ਆਉਂਦੀ, ਬਲਕਿ ਫਿਰ ਵੀ ਉਹ ਅੱਲਾਹ ਦੇ ਫਰਮਾ ਬਰਦਾਰ ਹੀ ਰਹਿੰਦੇ ਨੇ, ਉਹਨੂੰ ਅੱਲਾਹ ਦੀ ਅਤਾ ਸਮਝਦੇ ਨੇ ਔਰ ਅੱਲਾਹ ਹੀ ਦੇ ਕਾਨੂੰਨ ਨਾਫਲ ਕਰਦੇ ਨੇ ਔਰ ਖੁਦ ਵੀ ਅੱਲਾਹ ਦੇ ਕਾਨੂੰਨਾਂ ਦੀ ਪਾਬੰਦੀ ਕਰਦੇ ਨੇ। ਫਰਮਾਇਆ ਯਾ ਸਾਲੂਨ ਕਾਨ ਜ਼ੁਲਕਰਨੈਨ, ਇਹ ਤੁਹਾਡੇ ਕੋਲ ਪੁੱਛਦੇ ਨੇ ਜ਼ੁਲਕਰਨੈਨ ਦੇ ਬਾਰੇ ਚ। ਕੁਲ ਸਾਤਲੂ ਅਲੈਕ ਮੈਨੂੰ ਜ਼ਿਕਰਾਇਨ, ਦੱਸ ਦਿਓ ਕਿ ਅਸੀਂ ਤੁਹਾਨੂੰ ਦੱਸਦੇ ਹਾਂ ਉਹਦੇ ਹਾਲਾਤ ਕਿ ਉਹ ਕੌਣ ਸੀ। ਇਨਾ ਮੱਕਨਾ ਲਾਹੂ ਫਿਲਰਸ, ਉਹ ਸੀ ਕਿ ਜਿਹਨੂੰ ਅਸਾਂ ਇਸ ਜ਼ਮੀਨ ਦੇ ਵਿੱਚ ਜਗ੍ਹਾ ਦਿੱਤੀ, ਯਾਨੀ ਉਹਨੂੰ ਸਲਤਨਤ ਦਿੱਤੀ। ਬਾਤ ਇਨਾ ਮਿਨ ਕੁੱਲੇ ਸ਼ਾਇਨ ਸਬਾਬਾ, ਔਰ ਹਰ ਕਿਸਮ ਦੇ ਅਸਬਾਬ ਜਿਹੜੇ ਅਸੀਂ ਉਹਨਾਂ ਲਈ ਮੁਹੱਈਆ ਕੀਤੇ। ਫਾਤਬਾ ਸਬਾਬਾ, ਤੇ ਉਹਨੇ ਫਿਰ ਸਮਾਨ ਤਿਆਰ ਕੀਤਾ ਇੱਕ ਮੁਹਿੰਮ ਦੇ ਵਾਸਤੇ ਔਰ ਚੜਾਈ ਕੀਤੀ ਇੱਕ ਇਲਾਕੇ ਤੇ। ਹੱਤਾ ਇਹਦਾ ਬਲਾਗਾ ਮਗਰੇ ਬਸ਼ਮ ਸੇ, ਉਹ ਫਤਹਿ ਕਰਦਾ ਹੋਇਆ ਉੱਥੇ ਪਹੁੰਚ ਗਿਆ ਕਿ ਜਿੱਥੇ ਸੂਰਜ ਡੁੱਬਦਾ ਹੈ। ਵਜਦ ਆਹ ਤਗਰਬ ਹਮੇਤਨ, ਉਹਨੇ ਵੇਖਿਆ ਕਿ ਸੂਰਜ ਜਿਹੜਾ ਇੱਕ ਮਟਿਆਲਾ ਜਿਹੜਾ ਸਮੁੰਦਰ ਹੈ ਉਹਦੇ ਚ ਡੁੱਬ ਰਿਹਾ। ਬਵਾਜਦਾ ਇੰਦਾ ਕੌਮਾ, ਔਰ ਉਹਦੇ ਨਜ਼ਦੀਕ ਉਹਨਾਂ ਨੇ ਕੌਮ ਨੂੰ ਆਬਾਦ ਦੇਖਿਆ। ਇਹ ਹੈ ਜਿਹੜਾ ਫਤਹਿ ਕਰਦਾ ਹੋਇਆ ਇਰਾਕ ਨੂੰ ਤੇ ਸ਼ਾਮ ਨੂੰ ਵੀ ਫਤਹਿ ਕਰਕੇ ਬੈਰਾ ਕੁਲਜ਼ਮ ਤਾਂ ਪਾਉਂ ਗਿਆ। ਔਰ ਬੈਰਾ ਕੁਲਜ਼ਮ ਉਹ ਹੈ ਜਿਹੜਾ ਮਟਿਆਲਾ ਜੰਗ ਦਾ ਜਿਹੜਾ ਹੈ ਉਹ ਸਮੁੰਦਰ ਹੈ, ਤੇ ਉਹਨੇ ਸਮਝਿਆ ਕਿ ਬਸ ਇੱਥੇ ਜ਼ਮੀਨ ਖਤਮ ਹੋ ਗਈ ਹੈ ਤੇ ਸੂਰਜ ਦੇ ਵਿੱਚ ਹੀ ਡੁੱਬ ਰਿਹਾ। ਤੇ ਉਹਨੂੰ ਉਹਨੇ ਸਮਝਿਆ ਮਗਰੇ ਬਸ ਸ਼ਮਸ ਸੂਰਜ ਦੇ ਡੁੱਬਣ ਦੀ ਜਗ੍ਹਾ। ਉੱਥੇ ਜਿਹੜੀ ਕੌਮ ਸੀ ਉਹਨੂੰ ਉਹਨੇ ਫਤਹਿ ਕੀਤਾ ਤੇ ਉਹਦੇ ਨਾਲ ਉਹਨੇ ਫਿਰ ਅੱਛਾ ਸਲੂਕ ਕੀਤਾ। ਕੁੱਲ ਨਾ ਯਾ ਜ਼ੁਲਕਰਨੈਨ ਇਮਾਨ ਤਾਜ਼ਬ ਵਾਇਮਾਨ ਤਖਜ਼ਾ ਫੀਹਮ ਹੁਸਨਾ, ਅੱਲਾਹ ਤਾਲਾ ਫਰਮਾਉਂਦੇ ਨੇ ਕਿ ਅਸਾਂ ਆਖਿਆ ਜ਼ੁਲਕਰਨੈਨ ਨੂੰ, ਜੀ ਚਾਹੇ ਤੇ ਤੂੰ ਇਹਨਾਂ ਨੂੰ ਅਜ਼ਾਬ ਦੇ ਤੇ ਜੀ ਚਾਹੇ ਤੇ ਇਹਨਾਂ ਦੇ ਨਾਲ ਤੂੰ ਨੇਕੀ ਕਰ, ਤੇਰਾ ਗਲਬਾ ਤੇ ਇਹਨਾਂ ਤੇ ਹੋ ਗਿਆ। ਲੇਕਿਨ ਜਿਹੜੇ ਅੱਲਾਹ ਤਾਲਾ ਦੇ ਫਰਮਾ ਬਰਦਾਰ ਬਾਦਸ਼ਾਹ ਹੁੰਦੇ ਨੇ ਉਹ ਬੇਜਾ ਕਿਸੇ ਤੇ ਜ਼ੁਲਮ ਤਾਂ ਨਹੀਂ ਕਰਦੇ। ਇਸ ਕਰਕੇ ਉਹਨਾਂ ਨੇ ਕਿਹਾ ਕਾਲਾ ਅੰਮਾ ਮਨ ਜ਼ਲਮਾ ਫਸੌਫਨ ਵਜ਼ਬਹੁ, ਉਹਨੇ ਕਿਹਾ ਜਿਹੜਾ ਵੀ ਇਹਨਾਂ ਚੋਂ ਜ਼ੁਲਮ ਕਰੇਗਾ ਤੇ ਮੈਂ ਉਹਨੂੰ ਸਜ਼ਾ ਦਿਆਂਗਾ। ਸੁਮਾ ਯੁਰਦੁ ਇਲਾ ਰੱਬਿਹੀ, ਫਿਰ ਉਹਨੂੰ ਲੁਟਾਤਾ ਜਾਏਗਾ ਉਹਦੇ ਰੱਬ ਦੀ ਤਰਫ਼। ਫਾਈ ਵਜ਼ਬਹੁ ਅਜ਼ਾਬਨ ਨੁਕਰਾ, ਤੇ ਫਿਰ ਅਸਲ ਬੁਰਾ ਅਜ਼ਾਬ ਤੇ ਅੱਲਾ ਦੇਗਾ, ਕਿਉਂਕਿ ਇੱਥੇ ਦਾ ਅਜ਼ਾਬ ਜਿਹੜਾ ਉਹ ਤੇ ਕਾਫ਼ੀ ਨਹੀਂ ਹੁੰਦਾ। ਇੱਥੇ ਤਾਂ ਅਸੀਂ ਉਹਦੀ ਸਰਜਸੀ ਕਰਾਂਗੇ, ਉਹਨੂੰ ਪੜਾਂਗੇ, ਲੇਕਿਨ ਉਹਦੀਆਂ ਸਾਰੀਆਂ ਕਰਤੂਤਾਂ ਦਾ ਬਦਲਾ ਤੇ ਆਖਰ ਚ ਮਿਲੇਗਾ। ਵਾਮਾ ਮਨਾ ਮਨਾ ਵਾਮਿਲਾ ਸਾਲਿਆਂ, ਤੇ ਜਿਹੜਾ ਵੀ ਈਮਾਨ ਲਿਆਏਗਾ ਤੇ ਨੇਕ ਅਮਲ ਕਰੇਗਾ ਇਹ ਜ਼ਿੰਦਗੀ ਸਹੀ ਗੁਜ਼ਾਰੇਗਾ। ਫਲਾਹੂ ਜਜ਼ਾ ਨਿਲ ਹੁਸਨਾ, ਤੇ ਉਹਦਾ ਬਦਲਾ ਜਿਹੜਾ ਉਹ ਅਛਾਈ ਏ। ਵਨ ਸਕੂਲ ਲਹੂ ਵਸਨਕੂਲ ਲਹੂ ਮਿਨ ਅਮਰੇ ਨਾ ਯੁਸਰਾ, ਤੇ ਅਸੀਂ ਵੀ ਉਹਦੇ ਨਾਲ ਨਰਮੀ ਕਰਾਂਗੇ। ਸੁਮਾ ਅਤਬਾ ਸਬਬਾ, ਫਿਰ ਇਸੇ ਤਰ੍ਹਾਂ ਉਹਨੇ ਇੱਕ ਦੂਸਰੇ ਮੁਹਿੰਮ ਦੇ ਵਾਸਤੇ ਅਸਬਾਬ ਤਿਆਰ ਕੀਤਾ। ਹੱਤਾ ਇਹਦਾ ਬਲਾਗਾ ਮਤਲੇ ਸ਼ਮਸੇ, ਫਿਰ ਉਹਦਾ ਸਫ਼ਰ ਜਿਹੜਾ ਸੀ ਉਹ ਮਸ਼ਰਕ ਦੀ ਤਰਫ਼ ਸੀ, ਪਹੁੰਚ ਗਿਆ ਸੂਰਜ ਦੇ ਨਿਕਲਣ ਦੀ ਥਾਂ। ਵਜਦਾ ਹਾ ਤਤਲੋ ਵਾਲਾ ਕੌਮਨ, ਉਹਨੇ ਵੇਖਿਆ ਕਿ ਸੂਰਜ ਜਿਹੜਾ ਹੈ ਉਹ ਨਿਕਲ ਰਿਹਾ ਹੈ ਇੱਕ ਐਸੀ ਕੌਮ ਤੇ, ਲੋਕਾਂ ਤੇ। ਲਮ ਨਜਲ ਲਹੁਮ ਮੈਂਦੂ ਨੇ ਹੈ ਸਿਤਰਾ, ਕਿ ਜਿਨ੍ਹਾਂ ਦੇ ਔਰ ਉਹਨਾਂ ਦੇ ਦਰਮਿਆਨ ਕੋਈ ਵੀ ਆੜ ਨਹੀਂ, ਕੋਈ ਜਿਹੜੀ ਹੈ ਛੱਤ ਨਹੀਂ। ਇਹ ਤਾਰੀਖ ਜਿਹੜਾ ਸਾਬਤ ਕਰਦੀ ਹੈ ਕਿ ਮਕਰਾਨ ਦੀਆਂ ਪਹਾੜੀਆਂ ਤਾਂ ਆ ਗਿਆ ਔਰ ਇੱਥੇ ਜਿਹੜੇ ਲੋਕ ਵਸਦੇ ਸਨ ਅਜੇ ਤਾਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਮਕਾਨ ਬਣਾ ਕੇ ਰਹਿਣਾ ਚਾਹੀਦਾ ਤੇ ਛੱਤਾਂ ਪਾਉਣ ਦਾ ਵੀ ਨਹੀਂ ਸੀ ਪਤਾ। ਇਸ ਕਰਕੇ ਉਹਨਾਂ ਦੇ ਔਰ ਦਰਮਿਆਨ ਸੂਰਜ ਦੇ ਦਰਮਿਆਨ ਕੋਈ ਆੜ ਨਹੀਂ ਸੀ ਜਿਹੜੀ ਉਹਨਾਂ ਨੂੰ ਸੂਰਜ ਤੋਂ ਬਚਾਉਣ ਵਾਲੀ। ਕਜ਼ਾਲਿਕ, ਇਸੇ ਹੀ ਤਰ੍ਹਾਂ ਉਹਨੇ ਉੱਥੇ ਵੀ ਕੀਤਾ, ਜਿਸ ਤਰ੍ਹਾਂ ਉੱਥੇ ਅੱਲਾਹ ਤਾਲਾ ਦੇ ਅਹਕਾਮ ਨਾਫਿਜ਼ ਕੀਤੇ ਸੀ, ਇਸ ਤਰ੍ਹਾਂ ਇਹਨਾਂ ਨਾਲ ਵੀ ਉਹੀ ਸਲੂਕ ਕੀਤਾ। ਵਕਦ ਹਤਨਾ ਬਿਮਾ ਲਦੈ ਖੁਬਰਾ, ਔਰ ਬੇਸ਼ੱਕ ਸਾਨੂੰ ਮਾਲੂਮ ਹੈ ਉਹਦੀਆਂ ਸਾਰੀਆਂ ਖਬਰਾਂ, ਉਹਦੇ ਸਾਰੇ ਹਾਲਾਤ। ਸੁਮਾ ਅਤਬਾ ਸਬਬਾ, ਫਿਰ ਉਹਨੇ ਇੱਕ ਤੀਸਰੀ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ, ਇਹ ਸੀ ਜਿਹੜਾ ਤੁਰਕੀ ਦੀ ਤਰਫ ਜਿਹੜਾ ਹੈ ਇਹਨੇ ਚੜਾਈ ਕੀਤੀ, ਔਰ ਤੁਰਕਿਸਤਾਨ ਦਾ ਇਲਾਕਾ ਜਿਹੜਾ ਉਹਦੀ ਤਾਈਂ ਪਹੁੰਚ ਗਿਆ। ਹੱਤਾ ਇਜ਼ਾ ਬਲਗਾ ਬੈਨ ਸੱਦੈਨ, ਜਦੋਂ ਉਹ ਪਹੁੰਚ ਗਿਆ ਦੋ ਪਹਾੜਾਂ ਦੇ ਦਰਮਿਆਨ, ਵਾਹਿਦਾ ਮੈਨ ਦੂਨ ਹਮਾ ਕੌਮਾ, ਤੇ ਉਹਨਾਂ ਦੇ ਕੋਲ ਇਹ ਕੌਮ ਵਸਦੀ ਹੋਈ ਉਹਨੇ ਦੇਖੀ। ਲਾ ਯਕਾਦੂ ਨਾ ਯਫਕਾਹੂ ਨਾ ਕੌਲਾ, ਜੋ ਉਹਦੀ ਬੋਲੀ ਨਹੀਂ ਸਨ ਸਮਝਦੇ। ਕਾਲੂ ਯਾ ਜ਼ੁਲਕਰਨੈਨ, ਤੇ ਉਹ ਲੋਕ ਕਹਿਣ ਲੱਗੇ ਐ ਜ਼ੁਲਕਰਨੈਨ, ਇਨਾ ਯਾਜੂਜ ਔਰ ਮਾਜੂਜ ਆ ਮੁਫਸਿਦੂ ਨਾ ਫਿਲ ਦਸ, ਬੇਸ਼ੱਕ ਯੂਜ ਮਾਜੂਜ ਜਿਹੜੇ ਨੇ ਉਹ ਜ਼ਮੀਨ ਤੇ ਬੜਾ ਫਸਾਦ ਪੈਦਾ ਕਰਦੇ ਨੇ। ਫਹਲ ਨਾ ਜਾਲੂ ਲੱਕਾ ਖਰਜਨ, ਤੋ ਕਿਆ ਅਸੀਂ ਤੈਨੂੰ ਕੋਈ ਖਰਾਜ ਨਾ ਦੇਈਏ, ਤੈਨੂੰ ਅਸੀਂ ਜਿਹੜਾ ਹੈ ਕੋਈ ਮਾਲ ਦੇਈਏ, ਦੇਣਾ ਜਿਹੜਾ ਮਨਜ਼ੂਰ ਕਰ ਲਈਏ। ਅਲਾ ਅੰਤਾ ਜਲਾ ਬੈਨਾ ਨਾ ਵਾ ਬੈਨਾ ਹਮ ਸੱਦਾ, ਕਿ ਤੂੰ ਸਾਡੇ ਤੇ ਉਹਨਾਂ ਦੇ ਦਰਮਿਆਨ ਕੋਈ ਦੀਵਾਰ ਹਾਇਲ ਕਰ ਦੇ। ਇਸ ਪਹਾੜੀ ਇਲਾਕਾ ਜਿਹੜਾ ਕਿ ਤੁਰਕੀ ਔਰ ਤੁਰਕਿਸਤਾਨ ਦੇ ਦਰਮਿਆਨ ਹੈ, ਜਿਹੜਾ ਅੱਜ ਕੱਲ੍ਹ ਦੇ ਆਜ਼ਾਦ ਰਿਆਸਤਾਂ ਹੋਈਆਂ ਨੇ ਤੁਰਕੀ ਤੇ ਰੂਸ ਕੋਲੋਂ, ਇੱਥੇ ਪਹਾੜੀ ਸਿਲਸਿਲਾ ਹੈ ਜਿਹਦੇ ਵਿੱਚ ਦਰੇ ਸਨ। ਉਹਨਾਂ ਦਰਿਆਂ ਦੇ ਜ਼ਰੀਏ ਆਉਂਦੇ ਸਨ ਤੇ ਲੁੱਟ ਮਾਰ ਕੇ ਚਲੇ ਜਾਂਦੇ ਸਨ। ਉਹਨਾਂ ਆਖਿਆ ਕਿ ਦਰਾ ਅਗਰ ਬੰਦ ਕਰ ਦਿੱਤਾ ਜਾਏ ਤੇ ਇਹਨਾਂ ਦੀ ਲੁੱਟ ਮਾਰ ਤੋਂ ਅਸੀਂ ਬਚ ਜਾਂਗੇ, ਤੇ ਤੈਨੂੰ ਅੱਲਾਹ ਤਾਲਾ ਨੇ ਮੁਖਤਲਿਫ ਵਸਾਇਲ ਦਿੱਤੇ ਨੇ ਤੇ ਅਸਬਾਬ ਅੱਲਾਹ ਨੇ ਬੜੇ ਦਿੱਤੇ ਨੇ ਤੇ ਇਹ ਸਾਡੇ ਲਈ ਕੰਮ ਕਰਦੇ। ਕਾਲ ਮਾ ਮੱਕਾਨੀ ਫੀ ਰੱਬੀ ਖੈਰੁਨ, ਤੇ ਉਹਨਾਂ ਕਿਹਾ ਬਿਲਕੁਲ ਮੇਰੇ ਰੱਬ ਨੇ ਜੋ ਮੈਨੂੰ ਇਖਤਿਆਰ ਦਿੱਤਾ ਹੈ, ਇਕਤਦਾਰ ਦਿੱਤਾ ਹੈ, ਉਹ ਬਹੁਤ ਏ ਔਰ ਮਾਲ ਵੀ ਬੜਾ ਦਿੱਤਾ ਹੈ। ਫਾਈ ਨੂਨੀ ਬਕੂਵਤ, ਤੇ ਤੁਸੀਂ ਇੰਜ ਕਰੋ ਕਿ ਮੈਨੂੰ ਇਫਰਾਦੀ ਕੁਵਤ ਦਿਓ, ਮਜ਼ਦੂਰ ਦਿਓ। ਅਜਲ ਬੈਨਾ ਕੁਮਾ ਬੈਨਮ ਸੱਦਾ ਰਦਮਾ, ਤੇ ਮੈਂ ਤੁਹਾਡੇ ਤੇ ਉਹਨਾਂ ਦੇ ਦਰਮਿਆਨ ਇੱਕ ਮੋਟੀ ਕੰਧ ਬਣਾ ਦੇਣਾ। ਆ ਤੂੰ ਨੀ ਜ਼ੁਬਰ ਅਲ ਹਦੀਦ, ਫਿਰ ਮੇਰੇ ਕੋਲ ਲੋਹੇ ਦੀਆਂ ਚਾਦਰਾਂ ਲਿਆਓ। ਹੱਤਾ ਇਜ਼ਾ ਸਾਵਾ ਬੈਨਾ ਸਦਫੈਨ, ਤੇ ਉਹਨੇ ਉਹਨਾਂ ਦੋ ਪਹਾੜਾਂ ਦੇ ਜਿਹੜੀਆਂ ਚੋਟੀਆਂ ਸਨ ਉਹਨਾਂ ਦੇ ਦਰਮਿਆਨ ਜਿਹੜਾ ਦਰਾ ਸੀ ਉਹਦੇ ਵਿੱਚ ਉਹ ਚਾਦਰਾਂ ਦਾ ਜਿਹੜੀ ਦੀਵਾਰ ਕਰ ਦਿੱਤੀ, ਔਰ ਦਰਮਿਆਨ ਦੇ ਵਿੱਚ ਮਿੱਟੀ ਭਰ ਕੇ ਉਹ ਦੀਵਾਰ ਬਹੁਤ ਚੌੜੀ ਕਰ ਦਿੱਤੀ ਕਿ ਤਾਂ ਕਿ ਟੁੱਟ ਨਾ ਸਕੇ। ਕਾਲਨ ਫਖੂ, ਫਿਰ ਉਹਨੇ ਜਿਹੜਾ ਹੈ ਉਹ ਚਾਦਰਾਂ ਜਿਹੜੀਆਂ ਜੋੜ ਕੇ ਤੇ ਆਖਿਆ ਹੁਣ ਅੱਗ ਜਲਾਓ, ਔਰ ਤਾਂਬਾ ਜਿਹੜਾ ਹੈ ਇਹਨੂੰ ਪਗਲਾਓ, ਤੇ ਇਹਨਾਂ ਦੇ ਉੱਤੇ ਤਾਂਬਾ ਜਿਹੜਾ ਹੈ ਇਹਦੇ ਦਰਜ਼ਾਂ ਦੇ ਉੱਤੇ ਰਸਤਾ ਲਿਆ ਕਿ ਤਾਂ ਕਿ ਚਾਦਰ ਟੁੱਟ ਨਾ ਸਕੇ। ਹੱਤਾ ਜਾ ਜਾਲਾ ਉਨਾਰਨ, ਫਿਰ ਜਦੋਂ ਉਹਨਾਂ ਨੇ ਉਹਨੂੰ ਬਿਲਕੁਲ ਪਗਲਾ ਦਿੱਤਾ, ਕਾਲਾ ਤੂੰ ਨੇ ਉਫਰੇ ਗਲਾ ਕਿਤਰਾ, ਤੇ ਕਹਿਣ ਲੱਗਾ ਆਓ ਮੇਰੇ ਕੋਲ, ਮੈਂ ਇਹਦੇ ਉੱਤੇ ਹੁਣ ਤਾਂਬੇ ਦੇ ਨਾਲ ਜਿਹੜੀਆਂ ਇਹਦੀਆਂ ਸਾਰੀਆਂ ਦਰਜ਼ਾਂ ਜਿਹੜੀਆਂ ਉਹ ਪੂਰ ਕਰ ਦੇਣਾ, ਇਹਦੇ ਜਿਹੜੇ ਜੋੜ ਨੇ ਉਹਨਾਂ ਨੂੰ ਪੱਕਿਆਂ ਕਰ ਦੇਣਾ ਤਾਂ ਕਿ ਟੁੱਟ ਨਾ ਸਕੇ। ਫਮਸਤਾਓ ਜ਼ਰੂ, ਤੇ ਇਹ ਲੋਕ ਜਿਹੜੇ ਆ ਉਹ ਤਾਕਤ ਨਹੀਂ ਰੱਖਣਗੇ ਕਿ ਇਹਦੇ ਉੱਤੋਂ ਦੀ ਟੱਪ ਸਕਣ। ਵਮਸਤ ਤਾਓ ਲਹੂ ਨਕਬਾ, ਤੇ ਨਾ ਹੀ ਇਹਨੂੰ ਤੋੜ ਸਕਣਗੇ, ਇਹਦੇ ਵਿੱਚ ਕੋਈ ਨਕਬ ਲਾ ਸਕਣਗੇ। ਕਲ ਹਾਜ਼ਰ ਰਹਿਮਤ ਮੈਂ ਰੱਬੀ, ਉਹਨੇ ਕਿਹਾ ਮੇਰੇ ਰੱਬ ਦੀ ਰਹਿਮਤ ਹੈ ਕਿ ਜਿਹਨੇ ਮੈਨੂੰ ਮਾਲ ਉਹ ਸਬਾਬ ਦਿੱਤੇ ਆ ਤੇ ਇਹ ਸੋਚ ਦਿੱਤੀ ਏ ਤੇ ਇੰਨਾ ਕੁਛ ਮੈਨੂੰ ਅਤਾ ਕੀਤਾ, ਉਹਦੀ ਹੀ ਮਦਦ ਦੇ ਨਾਲ ਮੈਂ ਸਾਰਾ ਕੁਝ ਕੀਤਾ। ਫੈਜ਼ਾ ਜਾ ਬਾਦ ਰੱਬੀ ਜਾ ਲਾਹੂ ਦੱਕਾ, ਤੇ ਜਦੋਂ ਮੇਰੇ ਰੱਬ ਦਾ ਵਾਅਦਾ ਆਏਗਾ ਇਹ ਦੀਵਾਰ ਦੀ ਕੋਈ ਹਕੀਕਤ ਨਹੀਂ ਰਹੇਗੀ, ਇਹ ਥੱਲੇ ਆ ਜਾਏਗੀ, ਇਹ ਬਿਲਕੁਲ ਹੀ ਖਤਮ ਹੋ ਜਾਏਗੀ। ਪੱਕਾ ਨਾ ਬਾਦ ਰੱਬੀ ਹੱਕਾ, ਔਰ ਮੇਰੇ ਰੱਬ ਦਾ ਵਾਅਦਾ ਹੋ ਕੇ ਰਹਿਣ ਵਾਲਾ, ਉਹ ਵਕਤ ਜ਼ਰੂਰ ਆਏਗਾ ਜਦੋਂ ਇਹਦੀ ਹੈਸੀਅਤ ਨਹੀਂ ਹੋਏਗੀ। ਵਤਰਕਣਾ ਬਾਜ਼ ਹਮ ਯੌਮਾਜ਼ਿਨ ਯਮੂਜੋ ਫੀ ਬਾਜ਼ਿਨ, ਉਹ ਵਕਤ ਉਹ ਹੋਏਗਾ ਜਿਹੜਾ ਬਿਲਕੁਲ ਕਿਆਮਤ ਦੇ ਕਰੀਬ ਦਾ ਵਕਤ ਹੋਏਗਾ, ਜਦੋਂ ਅਸੀਂ ਛੱਡ ਦਿਆਂਗੇ ਇਹਨਾਂ ਨੂੰ ਬਾਜ਼ ਨੂੰ ਬਾਜ਼ ਤੇ, ਇਹ ਇਸ ਤਰ੍ਹਾਂ ਜਿਹੜਾ ਹੈ ਇੱਕ ਦੂਸਰੇ ਤੇ ਪਲ ਪੈਣਗੇ, ਇੱਕ ਦੂਸਰੇ ਦੇ ਨਾਲ ਜਿਹੜਾ ਮਿਲ ਜਾਣਗੇ। ਬਨੋ ਫਿਖਾ ਫਿਸੂਰ, ਔਰ ਉਦੋਂ ਹੀ ਸੂਰ ਵਿੱਚ ਫੂਕਿਆ ਜਾਏਗਾ। ਫਜਮਾ ਨਾ ਹਮ ਜਮਾ, ਤੇ ਫਿਰ ਅਸੀਂ ਇਹਨਾਂ ਸਾਰਿਆਂ ਨੂੰ ਇਕੱਠਾ ਕਰ ਲਾਂਗੇ। ਵਾਰਜ਼ਨਾ ਜਹੰਨਮ ਯੌਮਾਜ਼ਿਲ ਕਾਫਰੀਨ ਅਰਜ਼ਾ, ਔਰ ਉਸ ਦਿਨ ਜਹੰਨਮ ਜਿਹੜੀ ਹੈ ਅਸੀਂ ਪੇਸ਼ ਕਰ ਦਿਆਂਗੇ ਕਾਫਰਾਂ ਦੇ ਵਾਸਤੇ ਕਿ ਜਿਨ੍ਹਾਂ ਨੇ ਅੱਲਾਹ ਨੂੰ ਨਹੀਂ ਮੰਨਿਆ ਹੋਏਗਾ। ਜਿਸ ਤਰ੍ਹਾਂ ਅਰਜ਼ੀ ਪੇਸ਼ ਕੀਤੀ ਜਾਂਦੀ ਹੈ, ਕਿਸੇ ਦੇ ਅੱਗੇ ਕੋਈ ਕਾਗਜ਼ ਰੱਖਿਆ ਜਾਂਦਾ ਹੈ। ਅੱਲਾਹ ਜੀ ਨਾ ਕਾਨਾ ਤਾਜੋ ਹਮ ਫਿਗਤਾ ਇਹਨਾਂ ਜ਼ਿਕਰੀ, ਇਹ ਉਹ ਲੋਕ ਹੋਣਗੇ ਕਿ ਜਿਨ੍ਹਾਂ ਦੀਆਂ ਅੱਖਾਂ ਜਿਹੜੀਆਂ ਨੇ ਉਹ ਮੇਰੀ ਜ਼ਿਕਰ ਤੋਂ ਬੰਦ ਰਹੀਆਂ। ਮੈਂ ਆਪਣਾ ਕਿਤਾਬਾਂ ਕੱਲੀਆਂ ਸਨ, ਉਹਨਾਂ ਦੀ ਯਾਦ ਦਿਹਾਨੀ ਲਈ, ਤੇ ਉਹਨਾਂ ਨੂੰ ਪੜਿਆ ਹੀ ਨਹੀਂ। ਵਕਾ ਨੂੰ ਲਾ ਯਸਤਤੀ ਉਹਨਾਂ ਸਮਾਂ, ਔਰ ਨਾ ਹੀ ਉਹਨਾਂ ਸੁਣਨ ਦੀ ਅੱਲਾਹ ਦੇ ਪੈਗਾਮ ਨੂੰ ਸੁਣਨ ਦੀ ਕੋਸ਼ਿਸ਼ ਕੀਤੀ। ਇਹ ਉਹਨਾਂ ਦੇ ਵਾਸਤੇ ਹੋਏਗੀ ਉਹ ਜਹੰਨਮ, ਕਿਉਂਕਿ ਅੱਲਾਹ ਨੇ ਬੰਦੋਬਸਤ ਕੀਤਾ ਆਪਣੇ ਰਸੂਲਾਂ ਦੇ ਜ਼ਰੀਏ, ਆਪਣੀਆਂ ਕਿਤਾਬਾਂ ਵੀ ਘੱਲੀਆਂ, ਆਪਣੇ ਸਹੀਫੇ ਵੀ ਨਾਜ਼ਲ ਕੀਤੇ, ਔਰ ਰਸੂਲਾਂ ਦੇ ਜ਼ਰੀਏ ਉਹ ਪਹੁੰਚਾ ਵੀ ਦਿੱਤੇ, ਤੇ ਫਿਰ ਵੀ ਜਿਨ੍ਹਾਂ ਲੋਕਾਂ ਨੇ ਅੱਲਾਹ ਦੀ ਕਿਤਾਬਾਂ ਨੂੰ ਨਾ ਪੜਿਆ ਹੋਏਗਾ, ਉਹਨਾਂ ਦਾ ਪੈਗਾਮ ਨਾ ਸੁਣਿਆ ਹੋਏਗਾ, ਉਹ ਹੋਣਗੇ ਜਿਹੜੇ ਜਹੰਨਮ ਦੇ ਹਵਾਲੇ ਕਰ ਦਿੱਤੇ ਜਾਣ। ਇਹ ਹਾਲਾਤ ਜਿਹੜੇ ਦੱਸੇ ਜਾ ਰਹੇ ਨੇ, ਯੂਜ ਮਾਜੂਜ ਕੌਣ ਨੇ, ਇਹ ਅਗਲੀ ਸੂਰਤ ਵਿਚ ਵੀ ਇਹਨਾਂ ਦਾ ਜ਼ਿਕਰ ਆਏਗਾ ਕਿ ਕਿਆਮਤ ਦੇ ਕਰੀਬ ਇਹ ਕੌਮਾਂ ਜਿਹੜੀਆਂ ਨੇ ਨਿਕਲਣਗੀਆਂ ਔਰ ਪੂਰੀ ਦੁਨੀਆਂ ਤੇ ਛਾ ਜਾਣਗੀਆਂ। ਇਹ ਹਨ ਉਹ ਜਿਹੜੀਆਂ ਹਜ਼ਰਤ ਯਾਫਸ ਦੀ ਔਲਾਦ ਨੇ, ਗੋਗ ਮਗੋਗ, ਉਹੀ ਯੂਜ ਮੌਜੂਦ ਨੇ ਅਰਬੀ ਦੇ ਵਿਚ। ਇਹ ਹਨ ਜਿਹੜੀਆਂ ਕੌਮਾਂ ਵਸਦੀਆਂ ਨੇ ਤੁਰਕਿਸਤਾਨ ਵਿਚ ਤੇ ਉੱਤੇ ਨਾਰਵੇ ਚ ਤੇ ਬਰਤਾਨੀਆ ਵਾਲੇ ਵੀ, ਇਹ ਸਾਰੇ ਹੀ ਉਸੇ ਹੀ ਨਸਲ ਦੇ ਨੇ। ਰਸ਼ੀਆ ਵਾਲੇ ਵੀ ਉਸੇ ਹੀ ਨਸਲ ਦੇ ਨਾਲ ਤਾਲਕ ਰੱਖਦੇ ਨੇ, ਔਰ ਚੀਨ ਵੀ ਹੈ, ਇਹ ਵੀ ਉਸੇ ਹੀ ਨਸਲ ਦੇ ਨਾਲ ਹੈ। ਇਹ ਹੈ ਨਾ ਕੌਮਾਂ ਕਿ ਇੰਨੀਆਂ ਇਹਨਾਂ ਦੀ ਤਾਦਾਦ ਵੱਧ ਜਾਏਗੀ ਔਰ ਕਿਆਮਤ ਦੇ ਕੋਲ ਜਾ ਕੇ ਇੰਨਾ ਫਸਾਦ ਬਰਪਾ ਕਰਨਗੇ ਕਿ ਇਹ ਨਿਕਲ ਕੇ ਆਪਣੇ ਇਸ ਇਲਾਕੇ ਚੋਂ ਪੂਰੀ ਦੁਨੀਆਂ ਤੇ ਛਾ ਜਾਣਗੇ। ਇੰਨੀ ਇਹਨਾਂ ਦੀ ਨਫ਼ਰੀ ਹੋਏਗੀ ਔਰ ਇੰਨਾ ਇਹਨਾਂ ਦੇ ਜਿਹੜਾ ਹੈ ਜਮੀਅਤ ਹੋਏਗੀ ਕਿ ਜੋ ਵੀ ਰਾਹ ਦੇ ਵਿਚ ਚੀਜ਼ ਆਏਗੀ ਸਾਰੀ ਖਤਮ ਕਰਦੇ ਜਾਣਗੇ, ਜੋ ਕੁਝ ਹੋਏਗਾ ਖਾਂਦੇ ਜਾਣਗੇ। ਔਰ ਇਹ ਕੌਮ ਹੈ ਜਿਹੜੀ ਕੋਈ ਸ਼ਾਇਦ ਛੱਡਦੀ ਨਹੀਂ। ਇਹ ਚੀਨੀ ਜਿਹੜੇ ਨੇ ਉਹ ਰਸ਼ੀਆ ਵਾਲੇ ਨਾ ਕੋਈ ਕੁੱਤਾ ਛੱਡਦੇ, ਨਾ ਬਿੱਲੀ ਛੱਡਦੇ, ਨਾ ਸੱਪ ਛੱਡਦੇ ਨੇ, ਨਾ ਕੋਈ ਚੀਜ਼ ਜਿਹੜੀ ਉਹ ਰਹਿਣ ਦਿੰਦੇ ਨੇ। ਇਸ ਕਰਕੇ ਨਿਕਲਣਗੇ ਤੇ ਹੋਇਆ ਆਉਂਦਾ ਕਿ ਸਮੁੰਦਰ ਵੀ ਚੜ ਜਾਣਗੇ ਤੇ ਹਰ ਚੀਜ਼ ਜਿਹੜੀ ਸਮੁੰਦਰਾਂ ਦੇ ਵਿਚ ਵੀ ਪੈਦਾ ਹੁੰਦੀ ਹੈ ਤੇ ਜੰਗਲ ਹੈ ਸਾਰੀ ਖਾ ਜਾਣਗੇ। ਇਹ ਜਿਹੜਾ ਬਿਲਕੁਲ ਕਿਆਮਤ ਦੇ ਨਜ਼ਦੀਕ ਜਾ ਕੇ ਮਾਮਲਾ ਹੋਣ ਵਾਲਾ, ਉਸ ਤੋਂ ਪਹਿਲਾਂ ਹੈ ਉਹ ਮਾਮਲਾ ਜਿਹੜੇ ਸਾਰੇ ਹੋਣ ਵਾਲੇ ਨੇ ਕਿ ਜਿਸ ਤਰ੍ਹਾਂ ਅੱਲਾਹ ਤਾਲਾ ਦਾ ਦੀਨ ਜਿਹੜਾ ਪੂਰੀ ਦੁਨੀਆਂ ਤੇ ਕਾਇਮ ਹੋਏਗਾ। ਇਹ ਬਿਲਕੁਲ ਆਖਰੀ ਹੈਨ ਹਾਲਾਤ ਜਿਨ੍ਹਾਂ ਦੇ ਵਿਚ ਯੂਜ ਮੌਜੂਦ ਨਿਕਲਣਗੇ ਔਰ ਪੂਰੀ ਤਰ੍ਹਾਂ ਫਸਾਦ ਬਰਪਾ ਕਰਨਗੇ, ਜਿਨ੍ਹਾਂ ਦਾ ਜ਼ਿਕਰ ਜਿਹੜਾ ਹੈ ਉਹ ਸੂਰਾ ਅੰਬੀਆ ਦੇ ਵਿਚ ਅੱਗੇ ਆ ਜਾਏਗਾ। ਉੱਥੇ ਤਫਸੀਲ ਦੇ ਨਾਲ ਇਹਨਾਂ ਚੀਜ਼ਾਂ ਨੂੰ ਦੇਖਾਂਗੇ ਕਿ ਕਿਸ ਤਰ੍ਹਾਂ ਨਬੀ ਅਕਮ ਸੱਲ ਅਲਾਹ ਸਲਮ ਨੇ ਉਹਦੇ ਬਾਰੇ ਦੱਸਿਆ ਔਰ ਕਿਸ ਤਰ੍ਹਾਂ ਹਾਲਾਤ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਇਹ ਹੈ ਉਹ ਕਿੱਸਾ ਹਜ਼ਰਤ ਜ਼ੁਲਕਰਨੈਨ ਦਾ ਕਿ ਇਹਦੇ ਅੰਦਰ ਵੀ ਸਬਕ ਹੈ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਨੇ ਉਹਨਾਂ ਨੂੰ ਅਸਬਾਬ ਦਿੱਤੇ ਸੀ ਲੇਕਿਨ ਉਹ ਮਾਦਾ ਪ੍ਰਸਤੀ ਤੇ ਨਹੀਂ ਆਏ, ਅਸਬਾਬ ਦੇ ਉੱਤੇ ਉਹਨਾਂ ਨੇ ਨਾਜ਼ ਨਹੀਂ ਕੀਤਾ ਬਲਕਿ ਅੱਲਾਹ ਹੀ ਦੇ ਉੱਤੇ ਭਰੋਸਾ ਰੱਖਿਆ। ਇਹ ਸਭ ਕੁਝ ਇੰਨੀ ਬਾਦਸ਼ਾਹ ਪਾਉਣ ਦੇ ਬਾਵਜੂਦ, ਇੰਨੇ ਅਸਬਾਬ ਮੁਹੱਈਆ ਹੋਣ ਦੇ ਬਾਵਜੂਦ ਉਹਨਾਂ ਕਦੀ ਵੀ ਉਹਨਾਂ ਤੇ ਭਰੋਸਾ ਨਹੀਂ ਕੀਤਾ ਬਲਕਿ ਭਰੋਸਾ ਅੱਲਾਹ ਦੀ ਜ਼ਾਤ ਤੇ ਹੀ ਰੱਖਿਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹਦੇ ਹੀ ਪੈਦਾ ਕੀਤੀਆਂ ਹੋਈਆਂ ਨੇ ਤੇ ਉਹਨੇ ਹੀ ਇਹਦੇ ਅੰਦਰ ਤਾਸੀਰ ਰੱਖੀ ਹੋਈ ਹੈ। ਦਰਅਸਲ ਤੇ ਉਹ ਹਸਤੀ ਹੈ ਜਿਹੜੀ ਜਿੱਥੇ ਤਵੱਕਲ ਹੋਣਾ ਚਾਹੀਦਾ ਇਨਸਾਨ ਦਾ, ਇਹੀ ਹੈ ਜਿਹੜਾ ਕੁਰਾਨ ਮਜੀਦ ਕਹਿੰਦਾ ਕਿ ਮੋਮਨਾ ਦਾ ਤਵੱਕਲ ਤੇ ਅੱਲਾਹ ਦੀ ਜ਼ਾਤ ਤੇ ਹੋਣਾ ਚਾਹੀਦਾ। ਉਹ ਹੈ ਜ਼ਾਤ ਜਿਹੜੀ ਹਯੂਲ ਕਯੂਮ ਹੈ ਤੇ ਜਿਹਦੇ ਇਖਤਿਆਰ ਵਿੱਚ ਹਰ ਚੀਜ਼ ਹੈ ਔਰ ਉਹਨੇ ਹੀ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮਾਲੋ ਅਸਬਾਬ ਵਿੱਚ ਤਾਸੀਰ ਰੱਖੀ ਹੋਈ ਹੈ। ਉਹ ਜਦੋਂ ਚਾਹੇ ਇਹਨੇ ਤਾਸੀਰ ਨੂੰ ਖਤਮ ਕਰ ਸਕਦਾ, ਇਸ ਕਰਕੇ ਮਾਲੋ ਅਸਬਾਬ ਜਦੋਂ ਚਾਹੇ ਉਦੋਂ ਕੰਮ ਨਹੀਂ ਆਉਂਦੇ, ਇਹਨਾਂ ਦੀ ਤਾਸੀਰ ਖਤਮ ਹੋ ਜਾਂਦੀ ਹੈ। ਇਹ ਤੇ ਜੋ ਕੁਛ ਵੀ ਇੱਥੇ ਵਕੂ ਪਜ਼ੀਰ ਹੋ ਰਿਹਾ ਅੱਲਾਹ ਦੇ ਇਜ਼ਨ ਨਾਲ ਹੋ ਰਿਹਾ। ਇਹੀ ਹੈ ਮਾਮਲਾ ਕਿ ਇੱਥੇ ਕਿਸੇ ਚੀਜ਼ ਦੇ ਅੰਦਰ ਵੀ ਜਿਹੜੀ ਤਾਸੀਰ ਪੈਦਾ ਹੁੰਦੀ ਹੈ ਅੱਲਾਹ ਦੇ ਇਜ਼ਨ ਨਾਲ ਹੁੰਦੀ, ਅਗਰ ਜਦੋਂ ਅੱਲਾਹ ਨਹੀਂ ਚਾਹੁੰਦਾ ਉਦੋਂ ਤਾਸੀਰ ਜ਼ਾਹਿਰ ਨਹੀਂ ਹੁੰਦੀ। ਉਹੀਓ ਦਵਾਈਆਂ ਹੁੰਦੀਆਂ ਨੇ ਕਿਸ ਮਰੀਜ਼ ਨੂੰ ਜਿਹੜਾ ਉਹ ਸ਼ਫਾ ਦੇ ਦਿੰਦੀਆਂ, ਉਹੀ ਦਵਾਈਆਂ ਖਾਂਦਾ ਹੋਇਆ ਦੂਸਰਾ ਮਰੀਜ਼ ਉਸੇ ਮਰਜ਼ ਵਾਲਾ ਜਿਹੜਾ ਮਰ ਜਾਂਦਾ। ਇਹ ਹੈ ਅੱਲਾਹ ਤਾਲਾ ਜਦੋਂ ਚਾਹੁੰਦਾ ਤਾਂ ਉਹਦੇ ਅੰਦਰ ਤਾਸੀਰ ਪੈਦਾ ਕਰਦਾ ਤਾਂ ਉਹਦਾ ਇਲਾਜ ਹੋ ਜਾਂਦਾ, ਔਰ ਜਦੋਂ ਨਹੀਂ ਚਾਹੁੰਦਾ ਉਹਦੀ ਮੋਹਲਤ ਖਤਮ ਹੁੰਦੀ ਹੈ ਤਾਂ ਉਹੀ ਦਵਾਈਆਂ ਖਾਂਦਾ ਹੋਇਆ ਆਦਮੀ ਜਿਹੜਾ ਮਰ ਜਾਂਦਾ। ਉਹਨਾਂ ਹਾਲਾਤ ਦੇ ਵਿੱਚ ਆਦਮੀ ਜਿਹੜਾ ਉਹ ਸ਼ਫਾ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਹੀ ਜਿਹੜਾ ਬਿਮਾਰੀ ਵੀ ਆ ਜਾਂਦੀ ਹੈ। ਇਹ ਜਿਹੜੀਆਂ ਸਾਰੀਆਂ ਚੀਜ਼ਾਂ ਇਹ ਅੱਲਾਹ ਦੇ ਇਜ਼ਨ ਨਾਲ ਹੀ ਇਹਨਾਂ ਦਾ ਜਿਹੜਾ ਹੈ ਵਸਫੋ ਜ਼ਾਹਿਰ ਹੁੰਦਾ, ਕਿਉਂਕਿ ਉਹਨੇ ਪੈਦਾ ਕੀਤਾ ਔਰ ਉਹਦਾ ਪੂਰਾ ਇਖਤਿਆਰ ਹੈ ਜਦੋਂ ਚਾਹੇ ਇਸ ਵਕਤ ਨੂੰ ਖਤਮ ਕਰਦਾ। ਇਹ ਹਕੀਕਤ ਹੈ ਜਿਹੜੀ ਇਨਸਾਨ ਨੂੰ ਸਾਹਮਣੇ ਰੱਖਣੀ ਚਾਹੀਦੀ ਹੈ ਤੇ ਇਹਨਾਂ ਚੀਜ਼ਾਂ ਦਾ ਵਰਤਣ ਜਿਹੜਾ ਉਹ ਤੇ ਜਾਇਜ਼ ਹੈ, ਉਹਨੇ ਦੀ ਮਿਹਨਤ ਕਰਨੀ ਵੀ ਜਾਇਜ਼ ਹੈ, ਲੇਕਿਨ ਭਰੋਸਾ ਇਹਨਾਂ ਤੇ ਨਾ ਹੋਵੇ, ਭਰੋਸਾ ਅੱਲਾਹ ਦੀ ਜ਼ਾਤ ਤੇ ਹੋਣਾ ਚਾਹੀਦਾ। ਇਹ ਹੈ ਜਿਹੜਾ ਇੱਥੇ ਦੱਸਿਆ ਗਿਆ ਹਜ਼ਰਤ ਜ਼ੁਲਕਰਨੈਨ ਦੇ ਵਾਕੇ ਦੱਸ ਕੇ ਕਿ ਇੰਨੀ ਬਾਦਸ਼ਾਹਤ ਵੀ ਮਿਲੀ ਲੇਕਿਨ ਫਿਰ ਵੀ ਉਹਦਾ ਸਾਰਾ ਤਵੱਕਲ ਅੱਲਾਹ ਦੀ ਜ਼ਾਤ ਤੇ ਸੀ। ਉਹਨੇ ਉਹ ਸਭ ਕੁਝ ਕੀਤਾ, ਉਹ ਸੱਦ ਜਿਹੜਾ ਸੀ ਉਹ ਬਣਾਇਆ, ਲੇਕਿਨ ਉਹਨੂੰ ਇਹ ਨਹੀਂ ਆਖਿਆ ਕਿ ਮੇਰਾ ਕਾਰਨਾਮਾ ਹੈ ਜਾਂ ਮੇਰੀ ਇਹ ਸੋਚ ਹੈ, ਨਹੀਂ ਆਖਿਆ ਇਹ ਮੇਰੇ ਰੱਬ ਹੀ ਦਾ ਜਿਹੜਾ ਹੈ ਦਿੱਤੀ ਹੋਈ ਤਾਕਤ ਹੈ ਔਰ ਉਹਦੀ ਹੀ ਦਿੱਤੀ ਹੋਈ ਸਲਾਹੀਅਤ ਹੈ ਜਿਹਦੇ ਜ਼ਰੀਏ ਮੈਂ ਸਾਰਾ ਕੁਝ ਕੀਤਾ, ਤੇ ਮੇਰਾ ਰੱਬ ਜਦੋਂ ਚਾਹੇਗਾ ਉਦੋਂ ਇਹਦੀ ਕੋਈ ਹਕੀਕਤ ਨਹੀਂ ਰਹੇਗੀ, ਉਦੋਂ ਇਹ ਕੋਈ ਜਿਹੜਾ ਹੈ ਰੁਕਾਵਟ ਨਹੀਂ ਬਣ ਸਕੇਗੀ। ਅਜ ਤੇ ਰੁਕਾਵਟ ਬਣ ਗਈ ਹੈ, ਤੁਹਾਨੂੰ ਬਚਾਤਾ ਇਹਨੇ, ਲੇਕਿਨ ਉਹ ਮੌਕਾ ਆਏਗਾ ਜਿਹਨੂੰ ਇਹਦੀ ਕੋਈ ਹੈਸੀਅਤ ਨਹੀਂ ਰਹੇਗੀ, ਕਿਉਂਕਿ ਉਦੋਂ ਮੇਰਾ ਰੱਬ ਜਿਹੜਾ ਹੈ ਉਹਦੀ ਚਾਹਤ ਇਹੀ ਹੋਏਗੀ। ਇਹ ਹੈ ਉਹ ਚੀਜ਼ ਜਿਹੜੀ ਇਨਸਾਨ ਦੇ ਸਾਹਮਣੇ ਰਹਿਣੀ ਚਾਹੀਦੀ ਹੈ। ਅੱਲਾਹ ਤਾਲਾ ਇਹ ਸਾਡੇ ਦਿਲਾਂ ਦੇ ਅੰਦਰ ਯਕੀਨ ਪੈਦਾ ਕਰੇ ਔਰ ਸਾਡਾ ਸਾਰਾ ਭਰੋਸਾ ਅੱਲਾਹ ਦੀ ਜ਼ਾਤ ਦੇ ਉੱਤੇ ਪੈਦਾ ਹੋਏ। ਇਹ ਮਾਲੋ ਅਸਬਾਬ ਜਿਹੜੇ ਨੇ ਇਹਨਾਂ ਨੂੰ ਵਰਤੀਏ ਤੇ ਸਹੀ, ਲੇਕਿਨ ਇਹਨਾਂ ਤੇ ਕਦੀ ਵੀ ਤਵੱਕਲ ਨਾ ਆਏ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।